ਕਬੀਰ ਹਾੜ ਜਲੇ ਜੂ ਲਾਖਰੀ ਕੇਸ ਜਰੇ ਜੂ ਘਾਸ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ।
ਕਬੀਰ ਕਹਿੰਦਾ ਹਾੜ ਜਲੇ ਜੂ ਲਾਖੜੀ, ਲੱਕੜੀ ਨੂੰ ਹੱਡ ਜਲਦੇ ਨੇ ਜਦੋਂ ਰੱਖਿਆ ਜਾਂਦਾ, ਗੁਰਦਾ ਸਰੀਰ ਜਦੋਂ ਜਲਦਾ ਤਾਂ ਲੱਕੜ ਨੂੰ ਹੱਡ ਜਲ ਜਾਂਦੇ ਨੇ। ਇਹ ਜਲੇ ਜੂ ਘਾਸ ਕੇਸ ਘਾਸ ਨੂੰ ਜਲ ਜਾਂਦੇ ਨੇ। ਸਰੀਰ ਤਾਂ ਇੱਥੇ ਜਾਲ ਦਿੱਤਾ ਅੱਧਾ, ਇਹ ਦੇਖ ਕੇ ਕਬੀਰ ਸਰੀਰ ਤੋਂ ਪ੍ਰਾਂਗ ਹੋ ਗਿਆ, ਉਦਾਸ ਹੋ ਗਿਆ ਵੀ ਛੱਡੋ ਪਰੇ, ਇਹ ਤਾਂ ਨਾਲ ਜਾਣ ਵਾਲੀ ਚੀਜ਼ ਨੀ ਹੈ, ਇਹਦਾ ਬਹੁਤਾ ਜ਼ਿਆਦਾ ਇਹਦੇ ਨਾਲ ਬਹੁਤਾ ਸੰਬੰਧ ਰੱਖਣ ਵਾਲੀ ਗੱਲ ਨੀ। ਜਿਹੜਾ ਡਿੱਗੋ ਦੇ ਵਿੱਚੋਂ ਗਿਆ ਸਰੀਰ ਦੇ, ਉਹਦੇ ਬਾਰੇ ਕੁਛ ਕਰਨਾ ਚਾਹੀਦਾ, ਉਹਦੇ ਬਾਰੇ ਕੁਛ ਗਿਆਨ ਹਾਸਲ ਕਰਨਾ ਚਾਹੀਦਾ। ਇਹ ਤਾਂ ਇੱਥੇ ਸਭ ਨੇ ਸਮਾਪਤ ਹੋ ਗਿਆ ਆਪਣੇ।
ਅੱਛਾ ਜੀ,
ਜਿਹੜਾ ਅੱਗੇ ਨਿਕਲ ਕੇ ਚਲਿਆ ਗਿਆ ਉਹਦਾ ਨੀ ਪਤਾ ਲੱਗਿਆ ਕੀ ਹੈ, ਉਹਦਾ ਪਤਾ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਕਰਕੇ ਉਦਾਸ ਹੋ ਗਿਆ ਕਬੀਰ ਸੰਸਾਰ ਤੋਂ ਹੀ, ਜੋ ਦੀਂਦਾ ਜੋ ਦੀਂਦਾ ਸਭ ਨੇ ਉਸ ਤੋਂ ਉਦਾਸ ਹੋ ਗਿਆ, ਜੋ ਨਹੀਂ ਦੀਂਦਾ ਉਹਦੇ ਵਾਸਤੇ ਜਾਗਰੂਕ ਹੋ ਗਿਆ।
ਅੱਛਾ ਜੀ, ਜਗ ਇਹ ਜਗ ਕਿਉਂ ਲਿਖਿਆ, ਇਹ ਜਗ ਜਰਤਾ ਦੇਖ ਕੇ, ਜਗ ਸਰੀਰ ਵਾਸਤੇ ਕਿਹਾ,
ਜਗ ਸੱਚੇ ਕੀ ਹੈ ਕੋਠੜੀ।
ਅੱਛਾ ਜੀ,
ਸਰੀਰ ਜਗੇ।
ਅੱਛਾ ਜੀ, ਠੀਕ ਹੈ ਜੀ। ਵੀ ਜਦੋਂ ਉਹਨੇ ਦੇਖਿਆ ਵੀ ਇਹਨੇ ਤਾਂ ਇੱਥੇ ਰਹਿ ਜਾਣਾ, ਵੀ ਅਸਲੀ
ਇਹਦੇ ਬਾਰੇ ਬਹੁਤਾ ਲੰਬਾ ਚੌੜਾ ਕੀ ਕਰੀਏ, ਇਹ ਤਾਂ ਅੱਜ ਹੈ ਕੱਲ ਨੂੰ ਹੋਏ ਦੀ ਪਤਾ, ਇਹਦੀ ਤਾਂ ਸਾਹ ਬੰਦ ਹੋ ਜਾਣਾ। ਕਹਿੰਦੇ ਨਾ ਬੂੜੇ ਬਾਰੇ ਬਾਰੇ ਤਲ ਟਮਲੇ ਪਈਏ, ਸਭ ਟਮਲੇ ਜਾਈਏ, ਇੱਥੇ ਤਾਂ ਬੁੱਢੇ ਦਾ ਪਤਾ ਨੀ ਲੱਗਦਾ, ਬਾਲਕ ਦਾ ਪਤਾ ਨੀ ਲੱਗਦਾ, ਜਵਾਨ ਦਾ ਪਤਾ, ਕਿਸੇ ਵਕਤ ਜਮ ਲੈ ਜਾਂਦਾ
ਕਹਿੰਦਾ ਮੈਨੂੰ
ਪਤਾ ਹੀ ਨੀ।
ਕਬੀਰ ਜੀ ਬਿਲਕੁਲ ਨਿਰਮੋਹ ਹੋ ਗਏ ਇਸ ਸਰੀਰ ਤੋਂ,
ਨਿਰਮੋਹ ਹੋਣਾ ਹੀ ਪਊਗਾ। ਨਿਰਮੋਹ ਹੈ ਵੀ ਨਿਰਮੋਹ ਹੋ ਗਏ, ਚੰਗੀ ਗੱਲ ਹੈ, ਨਿਰਮੋਹ ਲਫ਼ਜ਼ ਵਧੀਆ ਤੁਸੀਂ ਇਸਤੇਮਾਲ ਕੀਤਾ, ਉਹ ਛੱਡ ਦਿੱਤਾ ਜਾਣਕਾਰੀ ਸਰੀਰ ਦੀ, ਧਿਆਨ ਬਹੁਤਾ ਸਰੀਰ ਦਾ ਰੱਖਣ ਦੀ ਬਜਾਏ ਆਤਮ ਧਿਆਨਕਾਰੀ ਬਣੋ।
ਅੱਛਾ ਜੀ,
ਧਿਆਨ ਸਰੀਰ ਤੇ ਹਰ ਵਾਸਤੇ ਰੱਖਣ ਦੀ ਬਜਾਏ ਆਤਮਾ ਵੱਲ ਧਿਆਨ ਰੱਖੋ।
ਠੀਕ ਹੈ ਜੀ,
ਆਤਮ ਧਿਆਨ ਆਤਮ ਨਾਲ ਜੁੜ ਗਿਆ, ਆਪਣੇ ਮੂਲ ਨਾਲ ਜੁੜਦੀ ਆਤਮ ਧਿਆਨਕਾਰੀ ਹੋ ਗਿਆ।
ਹਾਂਜੀ, ਕਬੀਰ ਗਰਭ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ।
ਇਸੇ ਸਰੀਰ ਦੀ ਗੱਲ ਫੇਰ ਕਰ ਰਿਹਾ ਨਾ ਉਹ। ਚਲੋ ਕਹਿੰਦੇ ਕੋਈ ਜਾਲਦੇ ਨੀ, ਕਈ ਲੋਕ ਕਮਰਾਂ ਚ ਗੜ ਦਿੰਦੇ ਨੇ।
ਅੱਛਾ ਜੀ,
ਸਾਰੇ ਨੀ ਜਾਲਦੇ, ਕਮਰਾਂ ਚ ਗੜ ਦਿੰਦੇ ਨੇ ਕਈ ਲੋਕ।
ਅੱਛਾ ਜੀ,
ਕਹਿੰਦੇ ਸਰੀਰ ਦਾ ਫਿਰ ਵੀ ਗਰਬ ਨੀ ਕਰਨਾ ਚਾਹੀਦਾ, ਅਹੰਕਾਰ ਨੀ ਕਰਨਾ ਚਾਹੀਦਾ। ਇਹਦਾ ਕੀ ਅਹੰਕਾਰ ਹੈ? ਅੱਜ ਘੋੜੇ ਦੇ ਉੱਤੇ, ਹਾਥੀ ਦੇ ਉੱਤੇ, ਛਤਰ ਸਿਰ ਦੇ ਉੱਤੇ, ਕੱਲ ਨੂੰ ਧਰਤੀ ਚ ਗੜ ਦੇਣਾ ਉਸ ਨੂੰ, ਧਰਤੀ ਚ ਡੜ ਦਿੰਦੇ ਨੇ, ਧਰਤੀ ਚ ਦੱਬ ਦਿੰਦੇ ਨੇ ਕਬਰ ਦੇ ਵਿੱਚ।
ਠੀਕ ਹੈ ਜੀ,
ਇਹਦਾ ਅਹੰਕਾਰ ਕੋਈ ਬਹੁਤੀ ਗੱਲਬਾਤ ਨਹੀਂ ਹੈ।
ਠੀਕ ਹੈ ਜੀ, ਨਾਲੇ ਚਾਮ ਲਪੇਟੇ ਹਾੜ, ਹੱਡਾਂ ਚੰਮਾ ਦੇ ਉਹਦੇ ਵਿੱਚ ਹੱਡ ਲਪੇਟੇ ਹੋਏ ਹੈ ਜੀ।
ਹਾਂ, ਚੰਮ ਦੇ ਵਿੱਚ ਹੱਡ ਲਪੇਟੇ ਹੋਏ।
ਠੀਕ ਹੈ ਜੀ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਪੋਏ ਲੇਟਣਾ ਉੱਪਰ ਜਾਮੇ ਘਾਸ।
ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਵਾਸ ਉੱਚਾ ਦੇਖ ਕੇ ਗਰਭ ਨਹੀਂ ਕਰਨਾ ਚਾਹੀਦਾ ਕਬੀਰ ਜੀ ਕਹਿੰਦੇ।
ਅੱਛਾ ਜੀ, ਆਵਾਸ ਮਤਲਬ ਘਰ ਮਕਾਨ।
ਹਾਂ, ਜਿੱਥੇ ਰਹਿੰਦੇ ਆ ਆਵਾਸ। ਜੇ ਉੱਚੇ ਅੱਗੇ ਉੱਚੇ ਜਿਹੜੇ ਮਕਾਨ ਬਣਾਉਂਦੇ ਸੀ, ਅਟਾਰੀਆਂ ਪਾਉਂਦੇ ਸੀ, ਉਹ ਜਾਨੀ ਵਡਿਆਈ ਦਾ ਪ੍ਰਤੀਕ ਸੀਗੇ।
ਠੀਕ ਹੈ ਜੀ,
ਇਹ ਤਾਂ ਗਰਬ ਨਹੀਂ ਕਰਨਾ ਚਾਹੀਦਾ ਉੱਚਾ ਦੇਖ ਆਵਾਸ। ਅੱਜ ਕੱਲ
ਭੋਏ ਲੇਟਣ,
ਅੱਜ ਕੱਲ ਭੋਏ ਲੇਟਣ ਹੈ, ਉਹ ਨਿਸ਼ਚਿਤ ਹੈ ਭੋਏ ਲੇਟਣ ਅੱਜ ਕੱਲ ਉੱਪਰ ਕਹਿੰਦੇ ਘਾਸ ਜਾਂ ਬਿਓੜੀ।
ਅੱਛਾ, ਇਹ ਫਿਰ ਚਾਹੇ ਚਾਹੇ ਦੱਬਦਾ ਕੋਈ ਸਰੀਰ, ਚਾਹੇ ਜਲਾਉਂਦਾ, ਦੋਵਾਂ ਵਾਸਤੇ ਜੀ?
ਆਹੋ ਜਿਹੜੇ ਦੱਬਦਾ ਉਹਦੇ ਤੇ ਘਾਹ ਚੱਪੀ ਹੋਣੀ ਹੈ, ਦੂਆ ਵੀ ਮਿੱਟੀ ਚ ਰਲ ਜਾਂਦਾ ਘਾਹ ਉੱਥੇ ਵੀ ਚੱਪੀ ਹੋਣੀ ਹੈ, ਕੋਈ ਗੱਲ ਨਾ।
ਅੱਛਾ ਜੀ,
ਇਹੀ ਨਾ ਕਬੀਰ ਤੋੜ ਰਿਹਾ ਹੈ। ਜਿਹੜੇ ਲੋਕ ਮਾਇਆਧਾਰੀ ਨੇ, ਮੂਰਤੀ ਪੂਜਕ ਨੇ, ਮੂਰਤ ਆਪਣੀ ਪੂਜਾ ਕਰਾਉਣੀ ਚਾਹੁੰਦੇ ਨੇ, ਆਪਣੀ ਪਿੱਛੋਂ ਚਾਹੁੰਦੇ ਨੇ ਮੇਰੇ ਨਾਂ ਤੇ ਕੋਈ ਨਾ ਕੋਈ ਬਣੇ, ਉਹਨਾਂ ਦੀ ਗੱਲ ਕਰ ਰਿਹਾ।
ਅੱਛਾ ਜੀ,
ਮਾਇਆ ਦੇ ਨਾਲ ਜੁੜੇ ਹੋਏ ਨੇ ਜਿਹੜੇ, ਉਹ ਕਹਿੰਦੇ ਇਹ ਤਾਂ ਮਾਇਆ ਜਿਹੜੀ ਹੈ, ਇਹ ਤਾਂ ਸਰੀਰ ਹੈ ਜਿਹੜਾ, ਇਹ ਕੋਈ ਲੰਬਾ ਇਹਦੇ ਨਾਲ ਸੰਬੰਧ ਨਹੀਂ ਹੈ ਆਪਣਾ। ਜਿਵੇਂ ਆਪਾਂ ਟ੍ਰੇਨ ਚ ਬਹਿੰਦੇ ਹਾਂ, ਸੀਟ ਬੁੱਕ ਕਰਾਉਂਦੇ ਹਾਂ, ਸਫ਼ਰ ਕਰਦੇ ਹਾਂ, ਜਦ ਆਪਣਾ ਸਟੇਸ਼ਨ ਆਉਂਦਾ ਉਦੋਂ ਪਹਿਲਾਂ ਹੀ 10 ਮਿੰਟ ਪਹਿਲਾਂ ਹੀ ਉੱਠੇ ਬਿਸਤਰੇ ਆਪਣੇ ਬੰਨਣ ਲੱਗ ਜਾਂਦੇ ਹਾਂ, ਸਮਾਨ ਇਕੱਠਾ ਕਰਨ ਲੱਗ ਜਾਂਦੇ ਹਾਂ। ਨਾ ਟ੍ਰੇਨ ਨਾਲ ਆਪਣਾ ਬਹੁਤਾ ਮੋਹ ਹੈ, ਨਾ ਸੀਟ ਨਾਲ ਮੋਹ ਹੈ, ਇਹ ਜਿਹਾ ਹੀ ਮੋਹ ਇਹਦੇ ਨਾਲ ਰੱਖਣਾ ਚਾਹੀਦਾ ਸੰਬੰਧ ਸਰੀਰ ਨੂੰ।
ਅੱਛਾ ਜੀ,
ਕਿਤੇ ਪਹੁੰਚਣਾ ਆਪਾਂ ਨੇ ਇਹਦੇ ਨਾਲ, ਜਿਹੜੇ ਤਾਂ ਉਹ ਕੰਮ ਕਰਦੇ ਨੇ ਪਹੁੰਚਣ ਵਾਲਾ, ਇਹਦੇ ਨਾਲ ਇੱਥੇ ਕੰਮ ਲੈਂਦੇ ਨੇ ਗਿਆਨ ਵਾਲਾ, ਉਹ ਤਾਂ ਸੀਟ ਔਰ ਟ੍ਰੇਨ ਵਾਲਾ ਇਹਦੇ ਨਾਲ ਵਿਹਾਰ ਰੱਖਦੇ ਨੇ।
ਅੱਛਾ ਜੀ,
ਜਿਹੜੇ ਪੱਕਾ ਹੀ ਸਮਝ ਲੈਂਦੇ ਨੇ ਵੈਸੇ ਹੁਣ ਮੰਨਦਾ ਹੀ ਨਹੀਂ, ਉਹਨਾਂ ਨੂੰ ਫਿਰ ਮੁਸ਼ਕਿਲ ਹੋ ਜਾਂਦੀ ਹੈ ਮੰਨਣਾ, ਤਾਂ ਸਭ ਨਹੀਂ ਹੈ। ਉਲਟੇ ਸੁਪਨੇ ਪਾ ਲੈਂਦੇ ਨੇ, ਉਲਟੇ ਖਿਆਲ ਪੱਕੇ ਕਰ ਲੈਂਦੇ ਨੇ, ਫਿਰ ਔਖਾ ਹੋ ਜਾਂਦਾ।
ਠੀਕ ਹੈ ਜੀ, ਕਬੀਰ ਗਰਭ ਨਾ ਕੀਜੀ ਹੈ, ਰੰਕ ਨਾ ਹਸੀ ਹੈ ਕੋਏ, ਅਜਹੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਈ।
ਇੱਥੇ ਰੰਕ ਲਫ਼ਜ਼ ਆਮ ਜਿਹੜਾ ਸੰਸਾਰੀ ਧਨ ਹੈ ਉਹਦੇ ਵਾਸਤੇ ਨਹੀਂ ਆਇਆ ਹੋਇਆ।
ਅੱਛਾ ਜੀ,
ਉਹਦੇ ਵਾਸਤੇ ਵੀ ਅਸੀਂ ਲੈ ਸਕਦੇ ਹਾਂ। ਜਿਹੜੇ ਧਨਵਾਨ ਲੋਕ ਕਾਰ ਦੇ ਵਿੱਚ ਆ ਕੇ ਗਰੀਬਾਂ ਨਾਲ ਵਿਚਾਰ ਕਰਦੇ ਨੇ, ਟਿਚਰਾਂ ਕਰਦੇ ਨੇ, ਉਹਨਾਂ ਨੂੰ ਦੀਵਾ ਸਮਝਦੇ, ਦੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਗੱਲਬਾਤ ਰਾਹੀਂ, ਉਹਨਾਂ ਵੱਲ ਵੀ ਇਸ਼ਾਰਾ। ਪਰ ਉਹ ਗੱਲ ਉਹ ਕਰਦਾ ਵੀ ਜਿਹੜੇ ਜਾਨਵਾਨ ਆਦਮੀ ਨੇ, ਉਹ ਜਿਹੜੇ ਅਗਿਆਨੀ ਨੇ, ਉਹਨਾਂ ਵਾਸਤੇ ਇਹੋ ਜਿਹਾ ਵਤੀਰਾ ਨਾ ਰੱਖਣ, ਇਹੋ ਜਿਹਾ ਨਿਰਧਨ ਵਾਸਤੇ ਧਨਵਾਨ ਆਦਮੀ ਵਤੀਰਾ ਰੱਖਦੇ ਨੇ। ਧਨਵਾਨ ਆਦਮੀ ਅਕਾਲ ਚ ਭਰੇ ਹੋਏ, ਅਕਾਲ ਨਾਲ ਭਰੇ ਹੋਏ ਜਿਹੜੇ ਧਨਹੀਨ ਆਦਮੀਆਂ ਦੇ ਨਾਲ ਕੋਈ ਜਿਹੜਾ ਵਰਤਾਓ ਕਰਦੇ ਸੀ ਬੋਲ ਪਾਣੀ ਦਾ, ਉਹ ਨਰਾਦਰੀ ਵਾਲਾ ਕਰਦੇ ਸੀ, ਇਹ ਨੀ ਕਰਨਾ ਚਾਹੀਦਾ। ਅਜੇ ਤਾਂ ਜ਼ਿੰਦਗੀ ਦੇ ਨਾਲ ਸਮੁੰਦਰ ਦੇ ਵਿੱਚ ਹੈ, ਜੇ ਕੱਲ ਨੂੰ ਤੈਨੂੰ ਆਪਾਂ ਨੂੰ ਕਿਸੇ ਨੂੰ ਵੀ ਇਸਦਾ ਨਾਲ ਬਣਾ ਸਕਦਾ, ਕੋਈ ਵੀ ਗਿਆਨਵਾਨ ਆਦਮੀ ਅਗਿਆਨੀ ਹੋ ਸਕਦਾ, ਜਿਹੜਾ ਅਹੰਕਾਰੀ ਆਦਮੀ ਆ ਉਹ ਤਾਂ ਅਗਿਆਨੀ ਹੁੰਦਾ ਹੀ ਆ, ਜੇ ਸਹੀ ਗਿਆਨ ਨਹੀਂ ਉਹਦਾ ਅਹੰਕਾਰ ਹੁੰਦਾ ਹੀ ਹੁੰਦਾ। ਅਹੰਕਾਰੀ ਬੇਇੱਜ਼ਤ ਵੀ ਹੁੰਦਾ ਹੁੰਦਾ ਜ਼ਰੂਰ, ਜਦੋਂ ਸੱਚ ਪ੍ਰਗਟ ਹੁੰਦਾ, ਸੱਚ ਦਾ ਗਿਆਨ ਭਗਤ ਪ੍ਰਗਟ ਹੋਏ ਨੇ, ਬੜੇ ਬੜੇ ਅਹੰਕਾਰੀਆਂ ਨੂੰ ਬੇਇੱਜ਼ਤ ਕਰਤਾ ਉਹਨਾਂ ਨੇ। ਅਸਲ ਜਿਹੜੇ ਬੜੇ ਬੜੇ ਗਿਆਨਵਾਨ ਸੀ, ਆਪਣੇ ਗੁਰੂ ਬਣੇ ਹੋਏ, ਥੋੜੇ ਗਿਆਨ ਵਾਲੇ ਜਿਹੜੇ ਸੀਗੇ ਦੂਜੀਆਂ ਮੱਤਾਂ ਵਾਲੇ, ਉਹਨਾਂ ਨੂੰ ਕੁਝ ਮਜ਼ਾਕ ਕਰਦੇ ਸੀ, ਉਹਨਾਂ ਨੂੰ ਇਸ਼ਾਰਾ ਕਰਦਾ ਵੀ ਜਿਹੜਾ ਅਹੰਕਾਰ ਵਾਲਾ ਗਿਆਨ ਹੈ ਉਹ ਆਪ ਬਹੁਤਾ ਗਿਆਨ ਨਹੀਂ ਹੁੰਦਾ।
ਠੀਕ ਹੈ ਜੀ,
ਅਸਲ ਚ ਸਹੀ ਅਸਲ ਗਿਆਨ ਉਹ ਵੀ ਨਹੀਂ ਹੁੰਦਾ। ਜੇ ਕੱਲ ਨੂੰ ਕੋਈ ਹੱਥ ਦਾ ਗਿਆਨ ਵਾਲਾ ਪੈਦਾ ਹੋ ਗਿਆ, ਉਹਦਾ ਸਾਹਮਣਾ ਕਰਨਾ ਪੈ ਗਿਆ, ਤੁਹਾਨੂੰ ਬਹੁਤ ਲੱਜਿਤ ਹੋਣਾ ਪਊਗਾ, ਇਜ਼ਤ ਹੋਣਾ ਪੈ ਜੂਗਾ। ਆਪ ਤਾਂ ਘੱਟ ਗਿਆਨ ਵਾਲੇ ਨੂੰ ਗਿਆਨ ਦੇਣਾ ਚਾਹੀਦਾ, ਉਹਦੇ ਲਈ ਨਰਾਦਰੀ ਭਰੇ ਲਫ਼ਜ਼ ਦੀ ਇਸਤੇਮਾਲ ਕਰਨੇ ਚਾਹੀਦੇ। ਗੁਰਮਤ ਗਿਆਨ ਕਰਾਉਂਦੀ ਹੈ ਸਭ ਨੂੰ, ਨਰਾਦਰੀ ਕਿਸੇ ਦੀ ਨਹੀਂ ਕਰਦੀ, ਨਰਾਦਰੀ ਉਹਦੀ ਕਰਦੀ ਹੈ ਜਿਹੜਾ ਵਿਰੋਧ ਕਰਦਾ ਸੱਚ ਦਾ, ਜਿਹੜਾ ਜਾਣ ਬੁੱਝ ਕੇ ਲੋਕਾਂ ਨੂੰ ਬਰਗਲਾ ਕੇ ਦੂਏ ਪਾਸੇ ਲੈ ਕੇ ਜਾਂਦੇ, ਉਹਦੀ ਨਰਾਦਰੀ ਜ਼ਰੂਰ ਕਰਦੀ ਗੁਰਬਾਣੀ। ਹਾਂਜੀ
ਹਾਂਜੀ, ਕਬੀਰ ਗਰਭ ਨਾ ਕੀਜੀ ਹੈ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਂਗੇ ਜਿਉ ਕਾਂਚੂਰੀ ਭੁਯੰਗ।
ਚਾਰ ਕਿਸਮ ਦਾ ਗਰਭ ਹੋ ਗਿਆ, ਕਈ ਲੋਕਾਂ ਨੂੰ ਆਪਣੇ ਸਰੀਰ ਦਾ ਗਰਵ ਹੈ,
ਹਾਂਜੀ,
ਇਸ ਦਾ ਚੰਗੇ ਰੰਗ ਦਾ, ਚੰਗੀ ਸੁੰਦਰਤਾ ਦਾ, ਸਟਾਲ ਸਰੀਰ ਦਾ ਗਰਵ ਹੈ,
ਠੀਕ ਹੈ, ਕਿਸੇ ਨੂੰ ਗਿਆਨ ਦਾ ਗਰਵ ਹੈ,
ਇਹਦਾ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ। ਪੈਸੇ ਦਾ ਗਰਵ ਹੈ, ਕਈਆਂ ਨੂੰ ਆਪਣੇ ਗਿਆਨ ਤੇ ਗਰਵ ਹੈ, ਇਹਦਾ ਵੀ ਨਹੀਂ ਗਰਵ ਕਰਨਾ ਚਾਹੀਦਾ। ਦੇਹੀ ਦੇ ਰੰਗ, ਜਿੱਥੇ ਰੰਗ ਦੀ ਦੇਹੀ ਹੋਵੇ, ਇਹਦਾ ਵੀ ਨਹੀਂ ਗਰਵ ਕਰਨਾ ਚਾਹੀਦਾ।
ਠੀਕ ਹੈ ਜੀ।
ਕਹਿੰਦਾ ਇਹ ਤਾਂ ਉਹ ਗੱਲ ਆ ਵੀ ਸੱਪ ਆ ਉਹਦੇ ਜਿਵੇਂ ਕੱਜ ਛੱਡ ਜਾਂਦਾ, ਹਾਂਜੀ, ਪਿੱਛੇ ਰਹਿ ਜਾਂਦੀ ਹੈ, ਸੱਪ ਗਾਹ ਨਿਕਲ ਜਾਂਦਾ, ਐ ਕਹਿੰਦੇ ਸਰੀਰ ਤਾਂ ਜਾਣੇ ਤੁਸੀਂ ਛੱਡ ਜਾਣਾ, ਆਤਮਾ ਨੇ ਨਿਕਲ ਜਾਣਾ, ਸਰੀਰ ਇੱਥੇ ਰਹਿ ਜਾਣਾ, ਜਿਹੜੀ ਚੀਜ਼ ਛੱਡ ਜਾਣੀ ਉਹਦਾ ਗਰਵ ਕੀ ਕਰਨਾ, ਨਾਲ ਤਾਂ ਜਾਣਾ ਨੀ, ਗਾਹਾਂ ਜਵਾਬ ਦੇਣਾ ਪਊ ਗਰਭ ਦਾ। ਗਰਭ ਤੇ ਪ੍ਰਹਾਰ ਹੁੰਦਾ ਸੱਚਖੰਡ ਚ, ਜਿਹੜੀ ਚੀਜ਼ ਦਾ ਗਰਭ ਨਾਲ ਨੀ ਜਾਣੀ, ਪ੍ਰਹਾਰ ਉੱਥੇ ਸੜਨਾ ਪੈਣਾ, ਪ੍ਰਹਾਰ ਆਤਮਾ ਤੇ ਹੋ ਜਾਣਾ, ਪ੍ਰਹਾਰ ਅਕਲ ਤੇ ਹੋ ਜਾਣਾ, ਹਰ ਕਿਸਮ ਦੀ ਬੁੱਧੀ ਜਾਲ ਦਿੱਤੀ ਜਾਂਦੀ ਹੈ ਸੱਚਖੰਡ ਦੇ ਪ੍ਰਚੰਡ ਗਿਆਨ ਦੇ ਵਿੱਚ। ਸਭੇ ਬੁੱਧੀ ਜਾਲੀਅਨ ਇੱਕ ਰਹਿ ਤੱਤ ਗਿਆਨ, ਤੱਤ ਗਿਆਨ ਤੇ ਸਵੈ ਸਭ ਕੁਝ ਅੱਗ ਦੇ ਵਿੱਚ ਅਗਨ ਭੇਟ ਹੋ ਜਾਂਦਾ। ਕਹਿੰਦੇ ਸੀਤਾ ਜਾਂ ਰਾਵਣ ਦੇ ਆਈ ਤੇ ਉਹ ਅਗਨੀ ਪ੍ਰੀਖਿਆ ਲਈ, ਤੇ ਬੁੱਧੀ ਸੀਤਾ ਦੀ ਅਗਨ ਪ੍ਰੀਖਿਆ ਹੁੰਦੀ ਹੈ, ਜਿਹੜਾ ਇਹ ਕੱਚ ਹੈ ਸਭ ਜਲ ਜਾਂਦਾ, ਸੱਚ ਸੱਚ ਵੱਜਦਾ, ਬਾਕੀ ਸਭ ਕੁਝ ਜਲ ਜਾਂਦਾ। ਸਭੇ ਬੁੱਧੀ ਜਾਲੀਅਨ ਜਾਲੀਏ ਇੱਕ ਰਹਿ ਤੱਤ ਗਿਆਨ, ਸਤ ਗਿਆਨ ਵੱਜਦਾ ਹੈ, ਬਾਕੀ ਨੀ ਵੱਜਦਾ ਕੁਛ ਵੀ। ਬਾਕੀ ਜਿਹੜੇ ਗਿਆਨ ਨੇ ਜਾਂ ਜਲੇ ਜਾਣੇ ਨੇ, ਉਹਨਾਂ ਦਾ ਅਹੰਕਾਰ ਨੀ ਕਰਨਾ ਚਾਹੀਦਾ। ਬਹੁਤ ਪੈਸੇ ਕਮਾਉਣ ਦਾ ਵੀ ਹੁਨਰ ਦਾ ਗਿਆਨ ਹੋ ਸਕਦਾ, ਜਿਹੜੇ ਹੁਨਰ ਨੇ ਬਹੁਤ ਪੈਸੇ ਕਮਾਏ ਨੇ ਉਹਦਾ ਵੀ ਤੁਹਾਨੂੰ ਅਹੰਕਾਰ ਹੋ ਸਕਦਾ, ਇਹ ਵੀ ਜਾਣਿਆ ਜਾਣਾ। ਅਹੰਕਾਰ ਜਿਹੜੀ ਚੀਜ਼ ਦਾ ਹੁੰਦਾ ਹੈ ਉਹ ਨੈਗੇਟਿਵ ਹੈ ਜਾਂ ਪੋਜ਼ਿਟਿਵ ਨਹੀਂ ਹੁੰਦੀ, ਉਹ ਗੁਣ ਨਹੀਂ ਹੈ, ਉਗਣ ਹੈ। ਜਿਹੜੀ ਚੀਜ਼ ਦਾ ਅਹੰਕਾਰ ਹੈ ਉਹਨੂੰ ਗੁਣ ਮੰਨ ਕੇ ਗੁਣ ਨਾ ਸਮਝੋ, ਅਸਲ ਚ ਉਗਣ ਹੈ ਉਹ। ਇੱਥੇ ਸੰਸਾਰ ਦੀ ਦ੍ਰਿਸ਼ਟੀ ਤੋਂ ਚਾਹੇ ਗੁਣ ਹੋਵੇ, ਸੰਸਾਰ ਦੇ ਲੋਕ ਉਹਦੀ ਇੱਜ਼ਤ ਕਰਦੇ ਹੁਣ, ਚਾਹੇ ਵੀ ਗੁਣ ਹੈ ਤੁਹਾਡੇ ਕੋਲ, ਜਿਹੜੇ ਗੁਣ ਦਾ ਅਹੰਕਾਰ ਹੈ ਉਗਣ ਬਸ। ਚਾਹੇ ਦਾਨ ਵੀ ਹੈ, ਦਾਨ ਦੇਣੇ ਕੋਲ, ਜੇ ਦਾਨ ਦਾ ਵੀ ਭਗਵਾਨ ਬਣ ਗਿਆ, ਜੇ ਦਾਨ ਦਾ ਮਾਨ ਬਣਿਆ ਮਿਲਿਆ, ਮਾਨ ਦਾ ਭਗਵਾਨ ਬਣ ਗਿਆ, ਉਹ ਵੀ ਔਗਣ। ਪੈਸਾ ਮਾਨ, ਪੈਸਾ ਭਗਵਾਨ, ਅਸਲ ਸਾਹਿਬ ਦਾ ਜਿਹੜਾ ਮਾਨ ਅਸੀਂ ਕਰਦੇ ਹਾਂ ਭਗਵਾਨ ਹੁੰਦਾ, ਉਹ ਤਾਂ ਗਿਆ ਵੀ ਕਰਨਾ ਚਾਹੀਦਾ।
ਠੀਕ ਹੈ ਜੀ।
ਮਾਨ ਤਾਂ ਭਗਵਾਨ ਹੈ ਅਸਲ ਦੇ ਵਿੱਚ, ਜਿਹਨੂੰ ਇਹ ਸੰਸਾਰ ਹੈ ਤੇ ਸਨਮਾਨ ਕਹਿੰਦਾ, ਉਹ ਭਗਵਾਨ ਹੈ ਐਕਚੁਅਲੀ।
ਠੀਕ ਹੈ ਜੀ। ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਉਂਗੇ, ਪ੍ਰਾਣ ਜਾਏਂਗੇ ਛੂਟ।
ਕਹਿੰਦਾ ਲੁੱਟਣ ਵਾਲੀ ਚੀਜ਼ ਦੁਨੀਆਂ 'ਚ ਹੈ ਕੀ? ਜਿਹੜੀ ਚੀਜ਼ ਨੂੰ ਕੋਈ ਨੀ ਲੁੱਟਦਾ, ਉਹ ਚੀਜ਼ ਲੁੱਟੋ, ਹੋਵੇ ਵਾਧੂ ਲੁੱਟਦਾ ਕੋਈ ਨੀ।
ਠੀਕ ਹੈ ਜੀ।
ਜਿਹੜੀ ਚੀਜ਼ ਨੂੰ ਸਾਰੇ ਹੀ ਲੁੱਟਦੇ ਨੇ, ਉਧਰ ਤਾਂ ਭੀੜ ਜਾ ਕੇ ਦੱਬ ਜਾਓਗੇ ਤੁਸੀਂ, ਉਹ ਭੀੜ ਜੀ ਜਾਈਦਾ।
ਅੱਛਾ ਜੀ।
ਮਾਇਆ ਦੇ ਧਰਮ ਦੁਨੀਆਂ ਲੁੱਟਦੀ ਹੈ ਸਾਰੀ, ਇੱਕ ਦੂਜੇ ਤੇ ਅੱਗੇ ਹੋ ਕੇ, ਜਿਹਨੇ ਹੋਰ ਤਰੀਕੇ ਨਾਲ ਲੁੱਟਿਆ, ਦੂਏ ਡਾਕੂ ਹੋਰ ਤਰੀਕੇ ਨਾਲ ਤਾਂ ਲੁੱਟ ਲੈਂਦੇ ਨੇ। ਕਹਿੰਦੇ ਪਰ ਰਾਮ ਨਾਮ ਦੀ ਜਿਹੜੀ ਲੁੱਟ ਆ, ਉਧਰ ਕੋਈ ਨੀ
ਜਾਂਦਾ,
ਇਹ ਲੁੱਟ ਲੁੱਟੋ, ਜੇ ਲੁੱਟਣੀ ਹੈ ਰਾਮ ਨਾਮ ਹੈ ਲੂਟ, ਇਹ ਲੁੱਟੋ ਲੁੱਟੋ ਹੁੰਦੀ ਹੈ ਜਿਹਦੇ ਬਾਰੇ ਕੋਈ ਦੇਣਾ ਨਾ ਪਵੇ ਤੁਹਾਨੂੰ, ਫਰੀ ਚ ਮਿਲ ਜਾ
ਚੀਜ਼,
ਲੁੱਟਤਾ ਉਹੀ ਹੈ ਜਿਹੜੀ ਫਰੀ ਚ ਮਿਲੇ, ਨਾ ਫਰੀ ਚ ਮਿਲਦਾ ਸੱਚਖੰਡ ਤੋਂ ਲੈਂਦਾ ਹੋਇਆ ਜੀ। ਹਿਰਦੇ ਚ ਰਾਮ ਬੋਲਦਾ, ਲੁੱਟ ਲੁਟਾ ਰਿਹਾ ਤੁਹਾਨੂੰ, ਅਗਰ ਘਰ ਰਾਮ ਬੋਲਦਾ ਹਿਰਦੇ ਚ ਲੁਟਾ ਰਿਹਾ, ਕੋਈ ਲੁੱਟਦਾ ਹੋਇਆ ਜੀ। ਅੰਤਰਾਤਮਾ ਦੀ ਆਵਾਜ਼ ਜੋ ਬੋਲ ਰਹੀ ਹੈ, ਧਨ ਲੁਟਾ ਰਹੀ ਹੈ, ਨਾਮ ਨਾਮ ਧਨ ਨਾਮ ਨਾਮ ਲੁਟਾ ਰਹੀ ਹੈ, ਰਾਮ ਨਾਮ, ਰਾਮ ਜੋ ਬੋਲਦਾ ਉਹ ਨਹੀਂ ਸਮਝਦੇ ਅਸੀਂ, ਉਹ ਲੁੱਟਾ ਹੈ। ਇਹ ਲੁੱਟਿਆ ਨਹੀਂ, ਲੁੱਟਣਾ ਫਿਰ ਪਛਤਾਓਗੇ ਜਾਂ ਪ੍ਰਾਣ ਛੁੱਟ ਜਾਣਗੇ ਜਾਂ ਸਰੀਰ ਨਹੀਂ ਰਹੂਗਾ, ਫਿਰ ਰਾਮ ਨੇ ਚੁੱਪ ਕਰ ਜਾਣਾ, ਰਾਮ ਚੁੱਪ ਕਰ ਲਿਆ ਤੁਸੀਂ ਚੁੱਪ ਕਰ ਜਾਓਗੇ। ਉਹਨਾਂ ਚਿਰ ਆਵਾਜ਼ ਸੁਣਨੀ ਹੈ ਜਿੰਨਾ ਚਿਰ ਸਰੀਰ ਹੈ, ਪ੍ਰਾਣ ਚੱਲਦੇ ਨੇ, ਬਾਅਦ ਚ ਆਵਾਜ਼ ਵੀ ਨਹੀਂ ਸੁਣਨੀ ਹੈ।
ਠੀਕ ਹੈ ਜੀ। ਕਬੀਰ ਠੀਕ ਹੈ ਜੀ। ਕਬੀਰ ਐਸਾ ਕੋਈ ਨਾ ਜਨਮਿਓ, ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ।
ਕਬੀਰ ਕਹਿੰਦਾ ਵੀ ਜਨਮ ਪਦਾਰਥ ਉਹ ਐਸਾ ਕੋਈ ਆਦਮੀ ਨਹੀਂ ਜਿਹਨੂੰ ਮਿਲਿਆ ਹੋਵੇ। ਐਸਾ ਕੋਈ ਵੀ ਆਦਮੀ ਨਹੀਂ ਜਿਹਨੂੰ ਜਨਮ ਪਦਾਰਥ ਮਿਲਿਆ ਹੋਵੇ।
ਅੱਛਾ ਜੀ।
ਜਿਹਨੇ ਆਪਣਾ ਘਰ ਫੂਕ ਲਿਆ ਹੋਵੇ, ਆਪਣਾ ਹਿਰਦੇ ਜੱਗ ਲਾ ਲਈ ਹੋਵੇ। ਹਿਰਦੇ ਜੱਗ ਨਹੀਂ ਲਾਉਣੀ, ਹਿਰਦੇ ਜੱਗ ਲੱਗਦੀ ਹੈ ਕ੍ਰੋਧ ਨਾਲ, ਹਿਰਦੇ ਜੱਗ ਲੱਗਦੀ ਹੈ ਮੋਹ ਨਾਲ, ਹਿਰਦੇ ਜੱਗ ਲੱਗ ਗਿਆ ਤ੍ਰਿਸ਼ਨਾ ਨਾਲ। ਜਿਹੜੇ ਸਿੱਧੀਆਂ ਸਿੱਧੀਆਂ ਵਾਲੇ ਨੇ ਸਾਰੇ ਅੱਗ ਉਹਨਾਂ ਦੇ ਮਜਦੀ ਹੈ ਅੰਦਰ। ਜਿਹਦੇ ਚ ਜ਼ਿਆਦਾ ਕ੍ਰੋਧ ਆ ਉਹਦੇ ਅੰਦਰ ਅੱਗ ਲੱਗੀ ਹੋਈ ਹੈ, ਆਪਣਾ ਕ੍ਰੋਧ ਪੈਦਾ ਹੁੰਦਾ। ਜਿਹਨਾਂ ਨੇ ਬੜੇ ਬੜੇ ਸ਼ਰਾਪ ਦਿੱਤੇ ਨੇ, ਬੜੇ ਬੜੇ ਵਰ ਦਿੱਤੇ ਨੇ, ਸਭ ਨੇ ਆਪਣਾ ਘਰ ਫੂਕਿਆ। ਅੱਗ ਬਬੂਲਾ ਹੋ ਜਾਂਦਾ ਸੀ ਮਾੜੀ ਜੀ ਗੱਲ ਤੇ, ਇਹਨਾਂ ਦੇ ਜਿਹੜੇ ਰਿਸ਼ੀ ਬੋਲੀ ਨੇ ਇਹਨਾਂ ਦੀ ਗੱਲ ਕਰ ਰਿਹਾ ਉਹ। ਇੱਕ ਵੀ ਰਿਸ਼ੀ ਬੋਲੀ ਨਹੀਂ ਹੈ ਜਿਹਨੂੰ ਜਨਮ ਪਦਾਰਥ ਮਿਲਿਆ ਹੋਵੇ, ਜਿਹੜਾ ਸੱਚਖੰਡ ਪਹੁੰਚਿਆ ਹੋਵੇ, ਜਿਹਨਾਂ ਨੇ ਆਪਣੇ ਘਰ ਚ ਕ੍ਰੋਧ ਪੈਦਾ ਕੀਤਾ। ਕ੍ਰੋਧ ਕਾਹਦੇ ਨਾਲ ਪੈਦਾ ਹੋਇਆ? ਤਪ ਕੀਤਾ, ਕ੍ਰੋਧ ਹੋ ਗਿਆ, ਉਕਾਰ ਪੈਦਾ ਹੋ ਗਿਆ, ਘਰ ਅੱਗ ਲਾ ਲਈ ਉਹਨੇ ਆਪਣੇ ਉਕਾਰੀ ਦੇ ਅੰਦਰ ਵੀ ਕ੍ਰੋਧ ਹੈ, ਅੱਗ ਜਾਂ ਬੋਲਦਾ ਅੱਗ ਉਗਲਦਾ, ਉਹਦੇ ਜਨਮ ਪਦਾਰਥ ਨਹੀਂ ਬਣਦਾ, ਸੱਚਖੰਡ ਨਹੀਂ ਬਣ ਸਕਦਾ। ਸ਼ਾਂਤ ਹਿਰਦਾ ਦੀ ਜਿਹਦਾ ਹੈ, ਜਿਹਦੇ ਅੰਦਰ ਠੰਡ ਨਹੀਂ ਹੈ, ਉਹਨੂੰ ਸੱਚਖੰਡ ਵੜਨ ਕੌਣ ਦਿੰਦਾ? ਇਹ ਗੱਲ ਕਹਿ ਰਿਹਾ ਕਬੀਰ। ਐਸਾ ਕੋਈ ਨਾ ਜਨਮੇ ਉਹ ਆਪਣੇ ਗ੍ਰਹਿ ਲਾਵੇ ਆਪਣੇ ਹਿਰਦੇ ਤੋਂ ਜਲਦੀ ਹੈ, ਉਹ ਮਾਇਆ ਧਾਰੀ ਹੈ ਅਸਲ ਚ, ਮਾਇਆ ਆਲਮ ਸਭ ਇੱਕੋ ਜਿਹੀ।
ਅੱਛਾ ਜੀ, ਲਾਵੇ ਤੋਂ ਮਤਲਬ ਹੈ ਵੀ ਲੱਗੀ ਹੋਈ ਹੈ ਕਿ ਲਾਏ ਉਹ ਇਸ ਨੂੰ ਅੱਗ ਨੂੰ
ਲਾਵੇ, ਅੱਗ ਨੂੰ ਵਧਾਵੇ, ਹੋਰ ਵਧਾਵੇ, ਐਸਾ ਕੰਮ ਕਰੇ ਜਿਹਦੇ ਉਹਦੇ ਅੰਦਰ ਅੱਗ ਵਧੇ, ਐਸਾ ਕੰਮ ਕ੍ਰੋਧ ਵਧੇ, ਐਸਾ ਐਸਾ ਧਰਮ ਕਮਾਵੇ ਜਿਹਦੇ ਨਾਲ ਕ੍ਰੋਧ ਵਧੇ, ਐਸਾ ਕਮਾਵੇ ਜਿਹਦੇ ਨਾਲ ਮੋਹ ਵਧੇ, ਹੰਸ ਹੇਤ ਲੋਭ ਕੋਪ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਚਾਰ ਅੱਗ ਦੀਆਂ ਨਦੀਆਂ ਬਣਦੀਆਂ ਨੇ ਗੁਰਬਾਣੀ ਦੇ। ਹੰਸ ਹੁੰਦਾ ਬਦਲੇ ਦੀ ਭਾਵਨਾ, ਜਿਹਨੂੰ ਆਪਾਂ ਹਿੰਸਾ ਕਹਿੰਦੇ ਆ, ਜਿਹੜੇ ਧਰਮਾਂ ਚ ਅੱਤਵਾਦ ਪੈਦਾ ਹੁੰਦਾ ਉਹ ਹੰਸ ਹੈ, ਉਹਨਾਂ ਦੇ ਅੰਦਰ ਕ੍ਰੋਧ ਹੈ, ਧਰਮ ਨਹੀਂ ਹੈ ਉਹ ਬਿਲਕੁਲ ਵੀ, ਉਹ ਮੰਨਦੇ ਹੁਣ ਧਰਮ ਮੰਨਣ ਕੋਈ ਗੱਲ ਨੀ, ਮੰਨਦੇ ਹੀ ਹੁੰਦੇ ਨੇ ਅਗਿਆਨਤਾ ਵਿੱਚ, ਮੰਨਦੇ ਹੀ ਹੁੰਦੇ ਨੇ। ਜਿਹਨਾਂ ਦੇ ਅੰਦਰ ਬਦਲੇ ਦੀ ਭਾਵਨਾ ਹੀ ਨਹੀਂ ਹੈ ਉਹ ਬਿਲਕੁਲ ਵੀ ਉਹ ਧਰਮ ਗੱਲ ਨਹੀਂ ਹੁੰਦੇ। ਹੰਸ ਹੇਤ ਜਿਹਨਾਂ ਦੇ ਅੰਦਰ ਉਹ ਹੋਵੇ, ਉਹ ਵੀ ਉਹਨਾਂ ਦੇ ਅੰਦਰ ਵੀ ਧਰਮ ਨਹੀਂ ਹੁੰਦਾ। ਉਹਨਾਂ ਨੂੰ ਆਪਣਾ ਬਗਾਨਾ ਦੋ ਚੀਜ਼ਾਂ ਨਜ਼ਰ ਆਉਂਦੀਆਂ ਨੇ, ਸਾਰੇ ਗਰੂਪ ਨਹੀਂ ਦੇ ਸਕਦੇ ਉਹ, ਕੁਛ ਬੰਦਿਆਂ ਨੂੰ ਆਪਣੇ ਸਮਝਦਾ, ਕੁਛ ਨੂੰ ਬਗਾਨੇ ਸਮਝਦਾ। ਉਹਨਾਂ ਦੇ ਅੰਦਰ ਬੈਰੀ ਬਗਾਨਾ ਹੁੰਦਾ, ਗੁਰਮੁਖ ਦੇ ਅੰਦਰ ਬੈਰੀ ਬਗਾਨਾ, ਜਿਹਦੇ ਅੰਦਰ ਹੈ ਧਾਰਮਿਕ ਬੰਦਾ ਨਹੀਂ ਹੈ, ਉਹਦੇ ਅੰਦਰ ਤਾਂ ਅੱਗ ਹੈ। ਜਿਹੜੇ ਅੰਦਰ ਵੈਰੀ ਬੁਲਾਨਾ ਉਹਦਾ ਵੈਰ ਭਾਵਨਾ ਉਹਦਾ ਆ ਗਿਆ ਉਹਦੇ ਅੰਦਰ ਉਹ ਧਾਰਮਿਕ ਕਿੱਥੇ ਹੋਵੇ ਭੇਖ ਉਹਦਾ ਧਾਰਮਿਕ ਪਿਆ ਹੋਵੇ ਧਰਮ ਭੇਖ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਧਰਮ ਦਾ ਭੇਖ ਨਾਲ ਕੋਈ ਸੰਬੰਧ ਨਹੀਂ
ਠੀਕ ਹੈ ਜੀ
ਸੰਪਰਦਾਇਕਤਾ ਹੈ ਸਿਰਫ ਭੇਖ ਤਾਂ ਸੰਪਰਦਾਇਕਤਾ ਦਾ ਦੂਆ ਨਾਮ ਜਿਹੜੇ ਲੋਕ ਭੇਖ ਨੂੰ ਧਰਮ ਮੰਨਦੇ ਨੇ ਸੰਪਰਦਾਇਕ ਨੇ ਉਹ ਸਾਰੇ ਹੀ ਨੇ ਇਸ ਕਰਕੇ ਗੁਰਬਾਣੀ ਭੇਖ ਨੂੰ ਨਹੀਂ ਬਣਦੀ ਬਿਲਕੁਲ ਵੀ ਸਗੋਂ ਪਾਸ਼ਾ ਨੇ ਸਾਨੂੰ ਵਰਦੀ ਜ਼ਰੂਰ ਦਿੱਤੀ ਹੈ ਪਰ ਭੇਖ ਤੇ ਉਹ ਵੀ ਪਰੇ ਨੇ ਭੇਖ ਨਹੀਂ ਆਏ ਕਹਿੰਦੇ ਕਹੋ ਨਾ ਭੇਖ ਭੇਜ ਹੂ ਕਹੋ ਨਾ ਭੇਖ ਭੇਜ ਹੂ ਅਲੇਖ ਬੀਜ ਬੀਜ ਹੂ ਭੇਖ ਨਾਲ ਮੈਂ ਬਚ ਨਹੀਂ ਸਕਦਾ ਜੇ ਕੋਈ ਸਰੂਪ ਹੈ ਜਾਂ ਬਣਾ ਲਵੇ ਜਾਂ ਦਸ ਪਾਸ਼ਾ ਨੇ ਦੱਸਿਆ ਇਹਦਾ ਮਤਲਬ ਇਹ ਨਹੀਂ ਹੈ ਉਹਦੇ ਨਾਲ ਮੇਰੀ ਹਮਦਰਦੀ ਹੋ ਜੂ ਉਹ ਕਹਿੰਦੇ ਨੇ ਮੈਂ ਤਾਂ ਉਹਦੇ ਅੰਦਰ ਦੇਖਣਾ ਅੰਦਰੋਂ ਕੀ ਆ
ਠੀਕ ਹੈ ਜੀ
ਫਿਰ ਮੇਰਾ ਕੋਈ ਕੁਛ
ਨਹੀਂ ਪੰਜੋ ਲੜਕਾ ਜਾ ਕੇ
ਹਾਂ ਤੇ ਇਹ ਤਾਂ ਲੋਭ
ਲੋਭ ਕੋਪ ਹਾਂਜੀ
ਲੋਭ ਕੋਪ ਕ੍ਰੋਧ ਚਾਰੇ ਅੱਗ ਦੀਆਂ ਨਦੀਆਂ ਨੇ ਚਾਰਾਂ ਦੇ ਵਿੱਚ ਇਹ ਸਾਰੇ ਲੋਕ ਜਿਹੜੇ ਅੱਜ ਦੇ ਧਾਰਮਿਕ ਆਪਣੇ ਆਪ ਨੂੰ ਕੱਟੜਵਾਦੀ ਸਮਝਦੇ ਨੇ ਚਾਰੇ ਅੱਗ ਦੀਆਂ ਨਦੀਆਂ ਨੇ ਅੰਦਰ ਐਟ ਏ ਟਾਈਮ ਹੁੰਦੀਆਂ ਨੇ
ਠੀਕ ਹੈ ਜੀ
ਜਿਹਦੇ ਉਹਨੇ ਅੱਗੇ ਲਾਈ ਹੋਈ ਆਪਣੇ ਅੰਦਰ ਕਮਾਇਆ ਧਰਮ ਲੱਗੀ ਹੋਈ ਅੰਦਰ ਅੱਗ ਆ ਉਹਦੇ ਉਹ ਹਿਰਦਾ ਦਾ ਸ਼ਾਂਤ ਹੋਣਾ ਚਾਹੀਦਾ ਸੀ ਤੁਹਾਡੇ ਅੰਦਰ ਅੱਗ ਲੱਗੀ ਹੋਈ ਹੈ
ਠੀਕ ਹੈ ਜੀ
ਇਹ ਲੋਕ ਧਾਰਮਿਕ ਨਹੀਂ ਹਨ ਬਿਲਕੁਲ ਵੀ ਧਾਰਮਿਕ ਨਹੀਂ ਹਨ ਪਰ ਹੋ ਵੀ ਨਹੀਂ ਸਕਦੇ ਧਾਰਮਿਕ ਇਹ ਜਨਮ ਵਿੱਚ ਤਾਂ ਹੋ ਨਹੀਂ ਸਕਦੇ ਗਾਹਾਂ ਨੂੰ ਭਾਵੇਂ ਹੋ ਜਾਣ ਗਾਹਾਂ ਦਾ ਪਤਾ ਨਹੀਂ
ਠੀਕ ਹੈ ਜੀ
ਇਹ ਜਨਮ ਵਿੱਚ ਨਹੀਂ ਧਾਰਮਿਕ ਹੋ ਸਕਦੇ ਕਦੇ ਹੋ ਹੀ ਨਹੀਂ
ਪੰਚੋ ਲੜਕਾ ਜਾ
ਕੇ ਆ ਨਾ ਪੰਚੋ ਲੜਕਾ ਜਾ ਕੇ ਸਾਮੋਦ ਲੋਮ ਕਾਲੂ ਜਾ ਰਹੇ ਸਭ ਉੱਥੇ ਜਾ ਲਈ ਨਹੀਂ ਇਹਨੂੰ ਜਿਹੜੀ ਚੀਜ਼ ਜਾਣਨੀ ਦੀ ਉਹ ਜਾਲੀ ਦੀ ਅੱਗ ਪੈਦਾ ਨਫ਼ਰਤ ਪੈਦਾ ਕਰਦੀ ਨਫ਼ਰਤ ਅੱਗੇ ਹੈ ਵਕਾਰ ਤਾਂ ਕੋਈ ਵੀ ਨਹੀਂ ਜਾਲਿਆ ਤੁਸੀਂ ਆਪਣੇ ਅੰਦਰੋਂ ਵਕਾਰ ਜੀ ਹੁੰਦੇ ਤੇ ਉਹਨੇ ਰਹੇ ਰਾਮ ਲਿਵਲਾਗ ਰਾਮ ਲਿਵਲਾਗ ਰਹਿਣਾ ਚਾਹੀਦਾ ਸੀ ਉਹਨੂੰ ਜਿਹਨੇ ਆਪਣੇ ਘਰ ਨੂੰ ਅੱਗ ਲਾਈ ਹੈ ਹਿਰਦੇ ਜੱਗ ਪੈਦਾ ਕੀਤੀ ਹੈ ਉਹ ਕਾਮ ਕ੍ਰੋਧ ਮੋਹ ਲੋਭ ਮੋਹ ਦਾ ਨਹੀਂ ਜਾ ਸਕਿਆ ਇਹ ਤਾਂ ਸਾਰੇ ਉਸ ਅੱਗ ਚ ਪਲਦੇ ਨੇ ਜਿਹੜੀ ਮਾਇਆ ਦੀ ਅੱਗ ਹੈ ਇਹ ਤਾਂ ਉਹਦੇ ਵਿੱਚ ਤਾਂ ਰਹਿੰਦੇ ਨੇ ਪੰਜੇ ਅੱਗ ਕਿਹੜੀ ਲਾਉਣੀ ਚਾਹੀਦੀ ਸੀ ਇਹ ਕਿਹੜੀ ਅੱਗ ਜਲਦੇ ਨੇ ਇਹ ਜਲਦੇ ਨੇ ਬ੍ਰਹਮ ਅਗਰ ਵਿੱਚ ਜਲਦੇ ਨੇ ਬ੍ਰਹਮ ਜਲ ਦੀ ਅੱਗ ਜਲਦੇ ਨੇ ਲੋਕ ਕਾਮ ਕ੍ਰੋਧ ਲੋਭ ਮੋਹ ਕਾਰਨ ਜਲਦੇ ਨੇ ਤਾਂ ਹਿਰਦਾ ਠੰਡਾ ਹੋ ਜਾਂਦਾ ਹੈ ਹਿਰਦਾ ਹਵਾ ਘਰ ਬਣ ਜਾਂਦਾ ਹੈ ਬਹੁਤ ਜ਼ਿਆਦਾ ਠੰਡ ਵਿੱਚ ਇਹ ਸਾਰੇ ਮਰ ਜਾਂਦੇ ਨੇ ਕ੍ਰੋਧ ਵਿੱਚ ਤਾਂ ਇਹਨਾਂ ਨੂੰ ਮੌਜ ਹੈ ਜਿਵੇਂ ਕੁਛ ਦਰਖਤ ਬਨਸਪਤੀ ਹੈ ਗਰਮੀਆਂ ਚਾਰੀ ਭਰੀ ਰਹਿੰਦੀ ਹੈ
ਠੀਕ ਹੈ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਨੇ ਅੱਗ ਲਾਈ ਹੋਈ ਹੈਗੀ ਹੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਵੀ ਅੱਗ ਤਾਂ ਲਾਈ ਫਿਰਦੇ ਆ ਪਰ ਬ੍ਰਹਮ ਅਗਨ ਨਹੀਂ ਲਾ ਰਹੇ ਹਾਂ ਜੀ
ਬ੍ਰਹਮ ਅਗਨ ਤਾਂ ਜਾਣਦੇ ਹੀ ਨਹੀਂ ਉਹ ਜਾਣਨਾ ਸੀ ਪੰਜੋ ਲੜਕਾ ਆਪਣੇ
ਠੀਕ ਹੈ ਜੀ
ਜਾਣਦੇ ਨੇ ਬਗਾਨਿਆਂ ਨੂੰ ਇਹ ਤਾਂ ਬਗਾਨਿਆਂ ਖਾਤਰ ਅੱਗ ਹੈ ਨਾ ਜੀ ਆਪਣੇ ਵਾਸਤੇ ਨੀ ਅੱਗ ਹੈ
ਠੀਕ ਹੈ ਜੀ
ਆਪਣੇ ਆਵਾਜ਼ ਤੇ ਅੱਗ ਪੈਦਾ ਕਰ ਦਿੱਤੀ ਜਿਹੜੇ ਬੰਦੇ ਨੇ ਕੰਮ ਕਰ
ਠੀਕ ਹੈ ਜੀ ਹਾਂਜੀ ਕੋ ਹੈ ਲੜਕਾ ਵੇਚੇ ਲੜਕੀ ਵੇਚੇ ਕੋਈ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ
ਕੋਈ ਕਹਿੰਦਾ ਲੜਕਾ ਵੇਚਦਾ ਕੋਈ ਲੜਕੀ ਵੇਚਦਾ ਹੁਣ ਜਿੱਥੇ ਬੈਠਾ ਕਬੀਰ ਉੱਥੇ ਹੀ ਵਣਜ ਹੋ ਰਿਹਾ
ਅੱਛਾ ਜੀ
ਕਾਸ਼ੀ ਵਿੱਚ ਵਣਜ ਹੋ ਰਿਹਾ ਕੋਈ ਲੜਕਾ ਵੇਚਦਾ ਕੋਈ ਲੜਕੀ ਵੇਚਦਾ
ਅੱਛਾ ਜੀ
ਸਰੀਰ ਦੇ ਲੈਵਲ ਤੇ ਲੜਕੇ ਲੜਕੀ ਦੀ ਗੱਲ ਨਹੀਂ ਆਤਮਾ ਦੇ ਲੈਵਲ ਤੇ ਲੜਕੇ ਲੜਕੀ ਦੀ ਗੱਲ ਹੈ
ਅੱਛਾ ਜੀ
ਆਤਮਾ ਦੇ ਲੈਵਲ ਤੇ ਲੜਕਾ ਲੜਕੀ ਹੁੰਦਾ, ਬੁੱਧੀ ਆ ਵਿਦਿਆ ਜੋ ਮਨ ਔਰ ਬੁੱਧੀ ਨੇ ਇੱਥੇ ਆ ਕੇ ਪੈਦਾ ਕੀਤਾ, ਜਾਂ ਤਾਂ ਵਿਦਿਆ ਪੈਦਾ ਪੜ੍ਹੀ ਪੈਦਾ ਕੀਤੀ ਹੈ ਜਾਂ ਗਿਆਨ ਪੈਦਾ ਕੀਤਾ। ਇੱਥੇ ਤਾਂ ਆ ਕੇ ਜੋ ਜਨਮ ਤੋਂ ਬਾਅਦ ਗਿਆਨ ਲਾਇਆ, ਕੋਈ ਤਾਂ ਗਿਆਨ ਵੇਚ ਰਿਹਾ, ਪੰਡਿਤ ਗਿਆਨ ਵੇਚ ਰਹੇ ਨਾ, ਪੰਡਿਤ ਰੋਵੇ ਰੋਵੇ ਗਿਆਨ ਗਵਾਏ ਜਾਂ ਵਿਦਿਆ ਵੇਚ ਰਹੇ ਨੇ, ਮਨਮੁਖ ਵਿਦਿਆ ਪੇ ਕਰਦਾ ਪੇ ਖੱਟੇ ਪੇ ਖਾਏ। ਇਹ ਦੋ ਚੀਜ਼ਾਂ ਦਾ ਵਪਾਰ ਕਾਸ਼ੀ ਚ ਹੋ ਰਿਹਾ, ਪੰਡਿਤ ਕਰ ਰਿਹਾ। ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ, ਔਰ ਕਬੀਰ ਨੇ ਵੀ ਇੱਕ ਵਪਾਰ ਕੀਤਾ ਹੋਇਆ, ਉਹਨੇ ਕੀਤਾ ਅੱਜ ਨਾਮੇ ਕੇ ਵਪਾਰੀ, ਉਹਨੇ ਨਾਮ ਦਾ ਵਪਾਰ ਕੀਤਾ ਹੋਇਆ। ਉਹ ਵਪਾਰੀ ਹੈ, ਉਹ ਵੇਚ ਰਹੇ ਨੇ, ਉਹ ਦੁਕਾਨਦਾਰ ਹੈ, ਇੱਕ ਦੁਕਾਨਦਾਰ ਹੈ ਇੱਕ ਵਪਾਰੀ ਹੈ।
ਪਰ ਮੁਨਾਫਾ ਤਾਂ ਦੋਹੇ ਲੱਭਦੇ ਹੈ ਜੀ,
ਮੁਨਾਫਾ ਦੋਹੇ ਲੱਭਦੇ ਨੇ, ਇੱਕ ਨੂੰ ਫ੍ਰੀ ਦੇ ਕੇ ਮੁਨਾਫਾ ਹੁੰਦਾ ਹੈ, ਇੱਕ ਉਹਦੀ ਕੀਮਤ ਲੈ ਲੈਂਦਾ ਇੱਥੇ ਖਾ ਲੈਂਦਾ, ਨਹੀਂ ਬਚ ਜਾਂਦੀ ਉਹਦੇ ਛੱਡ ਜਾਂਦਾ, ਉਹਦਾ ਮੁਨਾਫਾ ਨਾਲ ਜਾਂਦਾ ਦੂਏ ਦਾ। ਦੂਆ ਜਿੰਨਾ ਖਰਚਦਾ ਉਹਦਾ ਧਨ ਵੱਧਦਾ, ਦੂਆ ਜਿੰਨਾ ਖਰਚਾ ਉਹਦਾ ਧਨ ਘਟਦਾ।
ਤੇ ਲੜਕੀ ਦਾ ਆਪਾਂ ਕੀ ਕੀਤਾ ਜੀ ਅਰਥ, ਕੋ ਹੈ ਲੜਕੀ ਵੇਚੀ?
ਵਿਦਿਆ ਵਿਦਿਆ।
ਅੱਛਾ ਜੀ,
ਮਨੁੱਖ ਵਿਦਿਆ ਵਿਕਰਦਾ ਵੇ ਖੱਟੇ ਵੇ ਖਾਏ।
ਕੋ ਹੈ ਲੜਕਾ ਵੇਚੇ, ਲੜਕੀ ਵੇਚੇ ਕੋਈ?
ਕੋਈ ਲੜਕਾ ਵੇਚਦਾ, ਕੋਈ ਗਿਆਨ ਵੇਚਦਾ, ਕੋਈ ਵਿਦਿਆ ਵੇਚਦਾ। ਗਿਆਨ ਦਿੰਦਾ, ਜਿਹਨੂੰ ਗਿਆਨ ਦਿੰਦਾ ਉਹਦੇ ਉਹ ਕੰਮ ਕਰਾਉਂਦਾ, ਜਿਵੇਂ ਫ੍ਰੀ ਦਾ ਨੌਕਰ, ਫ੍ਰੀ ਦੇ ਨੌਕਰ ਦੇ ਜਿਵੇਂ ਕੰਮ ਕਰਾਈਦਾ, ਜੇ ਆਪਾਂ ਇੱਦਾਂ ਕੰਮ ਕਰਾਈਏ ਤਾਂ ਫਿਰ ਉਹ ਗਿਆਨ ਮੁੱਲੇ ਵਿੱਚ ਆਪਾਂ ਨੂੰ।
ਪਰ ਗਿਆਨ ਔਰ ਵਿਦਿਆ ਚ ਕੀ ਫਰਕ ਹੁੰਦਾ ਜੀ?
ਵਿਦਿਆ ਸ਼ਾਸਤਰ ਵਿਦਿਆ ਵੀ ਹੋ ਸਕਦੀ ਹੈ, ਵਿਦਿਆ ਕਈ ਪ੍ਰਕਾਰ ਦੀ ਹੈ।
ਅੱਛਾ ਜੀ,
ਵਿਦਿਆ ਤਾਂ ਬਹੁਤ ਪ੍ਰਕਾਰ ਦੀ ਹੈ, ਹਰ ਵਿਦਿਆ ਦੇ ਵਿੱਚ ਗਿਆਨ ਹੁੰਦਾ। ਵਿਦਿਆ ਉਹ ਜਿਹਦੀ ਅਭਿਆਸ ਨਾਲ ਸਰੀਰ ਨਾਲ ਸੰਬੰਧਿਤ ਹੋਵੇ, ਸ਼ਾਸਤਰ ਵਿਦਿਆ ਅਭਿਆਸ ਨਾਲ ਸੰਬੰਧਿਤ ਹੈ ਉਹਦਾ। ਗਿਆਨ ਹੋਵੇ ਜਿਹਦਾ ਬੁੱਧੀ ਨਾਲ ਸੰਬੰਧ ਹੋਵੇ।
ਠੀਕ ਹੈ,
ਸਰੀਰ ਦੀ ਜਿਹੜੀ ਆ ਨਾ, ਸਰੀਰ ਤੇ ਕਿੰਨਾ ਕੰਟਰੋਲ ਹੈ ਕਿਸੇ ਦਾ ਆਪਣੇ ਤੇ, ਉਹ ਵਿਦਿਆ। ਜਿੰਨਾ ਵਧੀਆ ਕੋਈ ਲਿਖਣ ਦਾ ਉਹਦੇ ਆਪਣੇ ਹੱਥਾਂ ਤੇ ਕੰਟਰੋਲ ਹੈ।
ਠੀਕ ਹੈ,
ਜਿੰਨਾ ਤੋਂ ਵਧੀਆ ਮੂਰਤੀ ਬਣਾ ਸਕਦਾ, ਤਸਵੀਰ ਬਣਾ ਸਕਦਾ, ਉਹਦੇ ਆਪਣੇ ਹੱਥ ਤੇ ਉਂਗਲੀਆਂ ਤੇ ਕੰਟਰੋਲ ਹੈ। ਜਿੰਨਾ ਕੋਈ ਨਿਸ਼ਾਨਾ ਵਧੀਆ ਲਾ ਸਕਦਾ, ਉਹਦਾ ਆਪਣੇ ਉੱਤੇ ਕੰਟਰੋਲ ਹੈ, ਹੱਥਾਂ ਤੇ ਡੋਲਦੇ ਨੀ ਉਹ, ਇਹ ਵਿਦਿਆ।
ਤੇ ਜਦੋਂ ਕਹਿੰਦੇ ਸਾਂਝਾ ਕਰੇ ਕਬੀਰ ਸਿਓ, ਇਹਦਾ ਕੀ ਭਾਵ ਹੈ ਜੀ?
ਕਬੀਰ ਅੰਦਰ ਲੈ ਨਾ।
ਠੀਕ ਹੈ,
ਆਪਣੇ ਅੰਦਰ ਲੈ ਨਾ ਸਾਂਝ ਪਾਓ, ਆਪਣੇ ਮੂਲ ਨਾਲ ਸਾਂਝ ਪਾ ਕੇ ਉਹ ਵਣਜ ਕਰੋ।
ਠੀਕ ਹੈ,
ਅੰਤਰਾਤਮਾ ਨਾਲ ਲੜਕੇ ਉਹ ਫਿਰ ਆਪ ਦਾ ਵਪਾਰ ਕਰੋ, ਇਹ ਕਹਿੰਦਾ।
ਅੱਛਾ ਜੀ, ਠੀਕ ਹੈ ਜੀ। ਸਾਂਝਾ ਕਰੇ ਕਬੀਰ ਸਿਓ, ਹਰ ਸੰਗ ਬਣਜ ਕਰੇ,
ਆਪਣੇ ਅੰਤਰਾਤਮਾ ਨੂੰ ਆਪਣੇ ਮੂਲ ਨਾਲ ਜੁੜ ਕੇ ਫੇਰ ਵਪਾਰ ਕਰੋ, ਫਾਇਦਾ ਦਾ ਗਿਆਨ ਹਾਸਲ ਕਰੋ।
ਠੀਕ ਹੈ ਜੀ,
ਆਪ ਜਪਾਇਆ ਬੜਾ ਨਾਮ ਜਪਾਵਾ, ਆਪ ਜਾਵੋ ਜਾਵੇ ਕਬੀਰ ਨਾਲ ਲੜ ਕੇ ਜਾਵੋ, ਜਾਂ ਦੂਏ ਨੂੰ ਜਪਾਓ ਜਾਵੇ ਕਬੀਰ ਨਾਲ ਲੜ ਕੇ ਜਪਾਓ।
ਠੀਕ ਹੈ ਜੀ, ਠੀਕ ਹੈ।